ਕੀਤੀ ਗਈ, ਸਾਡੀ ਗਲਤ ਕੀਤੀ ਗਈ, ਗਲਤ ਕੀਤੀ ਗਈ। ਸਾਡੀ ਬੋਲੀ ਸਭ ਤੋਂ ਉੱਚੀ ਹੈ ਪਰ ਇਹਨੂੰ ਸਭ ਤੋਂ ਨੀਵੀਂ ਦਿਖਾੜਿਆ ਗਿਆ, ਕਿਉਂਕਿ ਇਹ ਜਿਹੜੇ ਅੱਖਰ ਲਏ ਆ ਊੜਾ ਐੜਾ ਈੜੀ, ਇਹ ਭਾਈ ਗੁਰਦਾਸ ਦੀ ਇੱਕ ਵਾਰ ਚੋਂ ਲੈ ਲਏ ਨੇ ਜਿੱਥੇ ਉਹਨੇ ਲਿਖਿਆ ਏਕਾ ਏਕੰਕਾਰ ਲਿਖ ਦਿਖਾਲਿਆ ਊੜਾ ਓਂਕਾਰ ਪਾਸ ਬਹਾਲਿਆ, ਉੱਥੇ ਉਹਨੇ ਸਾਫ ਊੜਾ ਲਿਖਿਆ। ਔਰ ਜਦਕਿ ਸਾਡੀ ਬਾਣੀ ਸਾਰੀ ਮਹੱਲੇ ਪੰਜਵੇਂ ਦਾ ਅਸੀਂ ਸ਼ਬਦ ਲਾਵਾਂਗੇ ਜਿਹੜਾ ਕਿ ਓਅੰਗ ਤੋਂ ਸ਼ੁਰੂ ਹੁੰਦਾ ਹੈ, ਇਹ ਸਾਡੇ ਪਹਿਲੇ ਅੱਖਰ ਊੜਾ ਐੜਾ ਈੜੀ ਨਹੀਂ ਹੈ, ਇਹ ਸਾਡੇ ਅੱਖਰ ਹੈ ਓ ਆ ਈ, ਇਹ ਵਾਵਲਸ ਨੇ, ਇਹ ਆਵਾਜ਼ਾਂ ਦੇਣਗੇ, ਆਪ ਅੱਖਰ ਨਹੀਂ ਨੇ। ਜਿੱਦਾਂ ਏ ਈ ਆਈ ਓ ਯੂ ਵਾਵਲਸ ਹੁੰਦੇ ਅੰਗਰੇਜ਼ੀ ਚ, ਉਹ ਸਾਰੀ ਆਵਾਜ਼ ਦੇਣਗੇ। ਸਾਡੇ ਅੱਖਰ ਹੈ ਇਹ, ਮੈਂ ਜਿੱਥੇ ਜਿੱਥੇ ਵੀ ਬੇਨਤੀਆਂ ਕੀਤੀਆਂ ਔਰ ਇਹ ਮੈਂ ਆਪਣੀ ਦਾਸਨਾ ਗੁਰੂ ਪ੍ਰਥਾਏ ਹੋ ਕੇ ਜੋ ਖੋਜ ਕੀਤੀ ਹੈ ਸ਼ਬਦਾਂ ਰਾਹੀਂ, ਸਾਰਿਆਂ ਦੇ ਕੰਨ ਖੜੇ ਹੋ ਗਏ ਆ ਵੀ ਕੋਈ ਗਲਤੀ ਫੰਡਾਮੈਂਟਲ ਰੋਂਗ ਚੀਜ਼ ਆ ਰਹੀ ਹੈ ਜਿਹੜੀ ਸਾਡੀ ਬੋਲੀ ਗਾਂ ਨੂੰ ਨਹੀਂ। ਤੇ ਜਿਸ ਤਰ੍ਹਾਂ ਨਿਰਭਉ ਦਾ ਲਫ਼ਜ਼ ਅੱਜ ਸਿੱਧਾ ਨਹੀਂ ਨਿਖੇਰਿਆ ਔਰ ਅਸੀਂ ਲੱਭ ਕੇ ਦੱਸਿਆ ਵੀ ਇਹ ਨਿਰਭਉ ਦਾ ਮਤਲਬ ਹੈ ਭਾਉਣਾ, ਉਹ ਨਿਰਭਉ ਦਾ ਥਾਂ ਥਾਂ ਬਾਣੀ ਚ ਆਏਗਾ, ਲੇਕਿਨ ਇਹ ਉਹੀ ਸਤਿਆਰਤ ਪ੍ਰਕਾਸ਼ ਵਾਲੀ ਉਹੀ ਭਾਈ ਸਾਹਿਬ ਸਿੰਘ ਸਾਰੇ ਮੰਨੀਏ ਤੋਂ ਪੰਜਾਬੀ ਦਾ ਲਫ਼ਜ਼ ਪੁਰਾਣੀ ਵਿਗੜੀ ਨਿਰਭੈ ਤੋਂ ਨਿਰਭਉ ਬਣਿਆ, ਗਲਤ ਗੱਲ ਹੈ। ਅਸੀਂ ਪਿਛਲੀਆਂ ਸ਼ਬਦ ਚੌਂਕੀਆਂ ਚ ਕ੍ਰਿਸਟਲ ਲਾਈਟ ਕਲੀਅਰ ਕਰ ਚੁੱਕੇ ਹਾਂ ਵੀ ਉਹ ਨਿਰਭਉ ਲਫ਼ਜ਼ ਹੈ, ਨਹੀਂ ਪਾਉਣਾ। ਅੱਜ ਅਸੀਂ ਲਫ਼ਜ਼ ਇਹ ਸਾਫ਼ ਕਰਨੇ ਵੀ ਸਾਡੀ ਬੋਲੀ ਦੇ ਪਹਿਲੇ ਅੱਖਰ ਸਾਰੀ ਦੁਨੀਆਂ ਦੀ ਬੋਲੀ ਨਾਲੋਂ ਉੱਚੇ ਨੇ। ਜੇ ਅੰਗਰੇਜ਼ੀ ਦੀ ਬੋਲੀ ਏ ਬੀ ਸੀ ਡੀ ਜਾਂ ਉਰਦੂ ਦੀ ਬੋਲੀ ਅਲਫ ਹੈ, ਅਲਫ ਬੱਚਾ ਨਹੀਂ ਬੋਲ ਸਕਦਾ। ਸਾਡਾ ਬੱਚਾ ਜਦੋਂ ਜੰਮਦਾ ਉਹ ਕਹਿੰਦਾ ਹੀ ਉਆਂ, ਉਹ ਕਹਿੰਦਾ ਹੀ ਉਆਂ, ਓ ਆ, ਉਹਦੇ ਮੂੰਹ ਚੋਂ ਆ ਨਿਕਲਦਾ। ਸਾਡਾ ਪਹਿਲਾ ਲਫ਼ਜ਼ ਓ ਹੈ, ਅਗਲਾ ਲਫ਼ਜ਼ ਆ ਹੈ, ਔਰ ਇਹ ਵਾਵਲਸ ਨੇ ਤਿੰਨੇ ਈ। ਔਰ ਇਹ ਬਾਬੇ ਨਾਨਕ ਨੇ ਆਪਣੀ ਪੱਟੀ ਚ ਸਾਫ਼ ਲਿਖਿਆ ਵੀ ਇਹ ਜਿਹੜੇ ਵਾਜ਼ਾਂ ਨੇ ਇਹ ਅਡਾੜੇ ਤੱਕ ਜਾਣਗੀਆਂ, ਅਡਾੜਾ ਸਾਡਾ ਅਖੀਰਲਾ ਲਫ਼ਜ਼। ਉੱਥੇ ਉਹਨਾਂ ਨੇ ਮਹਾਰਾਜ ਲਿਖਿਆ ਊ ਆ ਡਾ, ਓ ਆ ਤੇ ਅਡਾੜਾ ਅਖੀਰਲਾ ਲਫ਼ਜ਼ ਹੈ, ਇਹ ਸਾਰੀਆਂ ਆਵਾਜ਼ਾਂ ਅਖੀਰਲੇ ਲਫ਼ਜ਼ ਤੱਕ ਜਾਣ। ਈਵੜੀ, ਈੜੀ ਕਿਤੇ ਲਫ਼ਜ਼ ਨਹੀਂ ਹੈ, ਜੇ ਇੱਕ ਥਾਂ ਆਇਆ ਹੈ ਸਿਰਫ ਈਵੜੀ ਦਾ ਮਤਲਬ ਹੈ ਅਖੀਰਲੇ ਲਫ਼ਜ਼ ਨੇ ਵਾਹ ਵਾਹ ਤੇ ਡਾੜਾ। ਇਹ ਜਿਹੜੀ ਈ ਹੈ ਜ਼ੇਰ ਦੀ ਆਵਾਜ਼ ਦਊਗੀ, ਇਹ ਈ ਹੈ, ਇਹ ਈੜੀ ਲਫ਼ਜ਼ ਨਹੀਂ ਹੈ। ਜਿਹੜਾ ਭਾਈ ਗੁਰਦਾਸ ਨੇ ਲਿਖ ਦੇਣਾ ਏਕਾ ਏਕੰਕਾਰ ਲਿਖ ਦਿਖਾਲਿਆ ਊੜਾ ਓਂਕਾਰ ਪਾਸ ਬਹਾਲਿਆ, ਇਸੇ ਕਰਕੇ ਹਰ ਇੱਕ ਪਹਿਲੇ ਰੱਬ ਦੇ ਸਰੂਪ ਨੂੰ ਪੜ੍ਹੀ ਆ ਰਹੇ ਨੇ ਮੂਲ ਮੰਤਰ ਨੂੰ, ਏਕੰਕਾਰ ਸਤਨਾਮ ਕਰਤਾ। ਓਂਕਾਰ ਲਫ਼ਜ਼ ਨਹੀਂ ਹੈ, ਓਂਕਾਰ ਬਾਣੀ ਅਲਹਿਦਾ ਹੈ। ਓਂਕਾਰ ਬ੍ਰਹਮਾ ਉਤਪੱਤੇ, ਓਂਕਾਰ ਵੇਦ ਨਿਰਮੈ, ਓਂਕਾਰ ਸ਼ਬਦੇ ਉਧਰੇ, ਉਹ ਦੱਖਣੀ ਓਂਕਾਰ ਬਾਣੀ ਅਲਹਿਦਾ ਹੈ। ਇੱਥੇ ਉਸ ਲਫ਼ਜ਼ ਦਾ ਮੂੰਹ ਖੁੱਲਾ ਹੈ ਉੱਤੋਂ, ਉਹ ਹੈ ਉਹ, ਰੱਬ ਇੱਕ ਹੈ ਔਰ ਉਹ ਧੁੰਨ ਰੂਪ ਹੈ। ਕਿਉਂਕਿ ਦੁਨੀਆਂ ਮੰਨਦੀ ਹੈ ਵੀ ਜਿਹੜੀ ਸਾਰੀ ਸ੍ਰਿਸ਼ਟੀ ਇਹ ਬਣੀ, ਇਹ ਫਿਜ਼ਿਕਸ ਵੀ ਮੰਨਦੀ ਹੈ ਵੀ ਸਾਊਂਡ ਤੋਂ ਪੈਦਾ ਹੋਈ, ਔਰ ਸਾਡਾ ਵੀ ਪਹਿਲਾ ਅੱਖਰ ਸਾਊਂਡ ਹੈ, ਉਹ ਹੈ ਉਹ ਧੁੰਨ, ਔਰ ਰੱਬ ਧੁੰਨ ਤੋਂ ਧੁੰਨ ਰੂਪ ਹੈ ਔਰ ਧੁੰਨ ਚੋਂ ਸਾਰੀ ਦੁਨੀਆਂ ਬਣੀ ਹੈ, ਔਰ ਧੁੰਨ ਹੀ ਸਾਡੀ ਸਾਰੀ ਬਾਣੀ ਸਾਇੰਟਿਫਿਕ ਹੈ। ਔਰ ਇਸ ਕਰਕੇ ਜਿਹੜਾ ਪਹਿਲਾ ਅੱਖਰ ਹੈ ਸਾਡਾ ਉਹ ਓ ਹੈ, ਅਗਲਾ ਆ ਹੈ, ਅਗਲੀ ਈ ਹੈ, ਉਥੋਂ ਬਾਅਦ ਅਗਲਾ ਲਫ਼ਜ਼ ਸਾਡਾ ਸ਼ੁਰੂ ਹੁੰਦਾ ਸੱਸਾ। ਦੁਨੀਆਂ ਦੀ ਕਿਸੇ ਬੋਲੀ ਚ ਡਬਲ ਆਵਾਜ਼ ਨਹੀਂ ਹੈ। ਜੇ ਬੱਚਾ ਬੋਲੂਗਾ ਜੰਮਦਾ ਤੇ ਉਹ ਬਾਬਾ ਕਹੂਗਾ, ਚਾਚਾ ਕਹੂਗਾ, ਕਾਕਾ ਕਹੂਗਾ। ਸਾਡੀ ਬੋਲੀ ਚ ਡਬਲ ਆਵਾਜ਼ ਕਿਸ ਤਰ੍ਹਾਂ, ਬਾਬਾ ਜੇ ਬੋਲਣਾ ਉਹ ਸਾਡੇ ਲਫ਼ਜ਼ ਹੀ ਬਾਬਾ, ਸਾਡਾ ਲਫ਼ਜ਼ ਹੀ ਕੱਕਾ, ਸਾਡਾ ਲਫ਼ਜ਼ ਹੀ ਸੱਸਾ, ਸਾਡਾ ਲਫ਼ਜ਼ ਹੀ ਚਿੱਚਾ, ਸਾਡਾ ਲਫ਼ਜ਼ ਹੀ ਸਾਰੇ ਡਬਲ ਆਵਾਜ਼ ਹੈ। ਇਹ ਮਹਾਰਾਜ ਦੀ ਕਮਾਲ ਦੀ ਐਸੀ ਉੱਚ ਬਾਣੀ ਹੈ, ਕਿਸੇ ਦੀ ਆਵਾਜ਼ ਡਬਲ ਨਹੀਂ ਹੈ ਦੁਨੀਆਂ ਦੇ ਲਫ਼ਜ਼ਾਂ ਤੇ, ਸਾਡੇ ਆਵਾਜ਼ ਡਬਲ ਹੈ, ਜਿੱਜਾ ਚਿੱਚਾ ਛਿੱਛਾ, ਕਿਉਂਕਿ ਬੱਚਾ ਬੋਲਦਾ ਹੀ ਬਾਬਾ ਕਾਕਾ। ਕਦੀ ਕੋਈ ਆ ਬਾਕੀ ਹਿੰਦੀਆਂ ਦੀ ਸੰਸਕ੍ਰਿਤ ਦੀ ਕਿਸੇ ਦੁਨੀਆਂ ਭਰ ਦੀ ਲਿਪੀ ਲੈ ਲਓ, ਸਾਡੀ ਲਿਪੀ ਦੇ ਬਰੋਬਰ ਨਹੀਂ। ਸਾਡੀ ਲਿਪੀ ਐਨ ਔਰ ਸਾਡੀ ਲਿਪੀ ਚ ਉਹ ਲਫ਼ਜ਼ ਨੇ ਜਿਹੜੀਆਂ ਬਾਕੀ ਲਿਪੀਆਂ ਚ ਨਹੀਂ ਹੈ। ਬਾਕੀ ਪਾਣੀ ਕਹਿਣਗੇ, ਪਾਣੀ ਕਦੀ ਕੋਈ ਕਹਿ ਨਹੀਂ ਸਕਦਾ, ਰਾਣਾ ਕੋਈ ਬੋਲ ਹੀ ਨਹੀਂ ਸਕਦਾ, ਸਾਡੇ ਚ ਉਹ ਵੀ ਲਫ਼ਜ਼ ਹੈ। ਅਸੀਂ ਗਾਂ ਜਾ ਕੇ ਦੱਸਾਂਗੇ, ਪਰ ਪਹਿਲੇ ਲਫ਼ਜ਼ ਤੇ ਅਸੀਂ ਆਉਣੇ ਹਾਂ ਵੀ ਇਹ ਗੁਰੂ ਅਰਜਨ ਪਾਤਸ਼ਾਹ ਨੇ ਪਹਿਲਾ ਲਫ਼ਜ਼ ਕਿੱਦਾਂ ਨਿਖਾਰਿਆ ਹੈ।
लखी ना जाई नानक लीला 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 लखी
ना मैं तो नहीं लग सकता ਇਹ ਗੁਰੂ ਨਾਨਕ ਦੀ ਲਿਪੀ ਔਰ ਇਹ ਗੁਰੂ ਨਾਨਕ ਦੀ ਲੀਲਾ ਮੈਂ ਨਹੀਂ ਸਮਝ ਸਕਦਾ
ਲਖੀ ਨਾ ਜਾਏ ਨਾਨਕ ਲੀਲਾ ਲਖੀ ਨਾ ਜਾਏ ਨਾਨਕ ਲੀਲਾ
ਔਰ ਸ਼ਬਦ ਵੀ ਉਥੋਂ ਲੈ ਰਹੇ ਹਾਂ ਅਸੀਂ ਜਿਹੜਾ ਕਿ 52 ਅੱਖਰੀ ਦਾ ਪਹਿਲਾ ਸ਼ਬਦ ਅੱਖਰਾਂ ਦੀ ਸਿਫਤ ਕਰ ਰਹੇ ਨੇ ਗੁਰੂ ਅਰਜਨ ਪਾਤਸ਼ਾਹ ਮਹੱਲਾ ਪੰਜਵਾਂ ਪਹਿਲਾ ਸ਼ਬਦ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਔਰ ਮਹਾਰਾਜ ਫਿਰ ਅਗਲਾ ਸ਼ਬਦ ਲਿਆਉਂਦੇ ਨੇ
ਲਖੀ ਨਾ ਜਾਈ
ਅਸੀਂ ਭਾਈ ਗੁਰਦਾਸ ਦੀਆਂ ਕੱਚੀਆਂ ਬਾਣੀਆਂ ਜਿਹੜੀਆਂ ਇਹਦੇ ਚ ਨਹੀਂ ਪਾਈਆਂ ਔਰ ਸਾਨੂੰ ਇਹ ਵੀ ਨਹੀਂ ਪਤਾ ਵੀ ਉਹ ਕਿਹਦੀਆਂ ਵੈ ਕਿਉਂਕਿ ਕਿਸੇ ਗੁਰਦਾਸ ਭਾਈ ਦੀਆਂ ਕਿਸੇ ਬਾਣੀਆਂ ਚ ਦੇਖ ਲਓ ਉਹਦਾ ਨਾਂ ਹੀ ਹੈ ਨੀ ਕਿਤੇ ਇਹ ਪਤਾ ਨੀ ਕਿਥੋਂ ਇਹ ਤੇ ਸਿੱਖਾਂ ਨੂੰ ਹਲੀ ਹੋਸ਼ ਆਏਗੀ ਵੀ ਅਸੀਂ ਕੀ ਗਲਤੀਆਂ ਕਰ ਰਹੇ ਹਾਂ ਆ ਬਾਣੀ ਆਓ ਬਾਣੀ ਆਪਣੀ ਖੋਜੀ ਹੈ ਬਾਣੀ ਕੀ ਕਹਿੰਦੀ ਹੈ ਕਹਿੰਦੇ ਮੈਂ ਧੁੰਨ ਨਾਲ ਹੀ ਆਪਣੇ ਸਤਿਗੁਰੂ ਨੂੰ ਨਮਸਕਾਰ ਕਰਦਾ ਹਾਂ ਉਹ ਧੁੰਨ ਕੀ ਹੈ ਓ ਅੰਗ ਸਾਧ ਸਤਿਗੁਰ ਨਮਸਕਾਰ ਅੰਗ ਓ ਅੰਗ ਸਾਧ ਸਤਿਗੁਰ ਨਮਸਕਾਰ ਅੰਗ ਉਹਦਾ ਮੂੰਹ ਖੁੱਲਾ ਹੈ ਉਹਨੇ ਨੈਣ ਉਹ ਹੀ ਲਿਖਿਆ ਉਹ ਉੱਥੇ ਇਹ ਨੀ ਲਿਖਿਆ ਏਕਾਏਕ ਓਂਕਾਰ ਲਿਖ ਦਿਖਾ ਲਿਆ ਊੜਾ ਓਂਕਾਰ ਪਾਸ ਬਹਾਲਿਆ ਉਹ ਸਿੱਧੀ ਆਵਾਜ਼ ਕੱਢੀ ਹੈ ਧੁੰਨ ਦੀ ਔਰ ਮੈਂ ਆਪਣੀ ਧੁੰਨ ਦੇ ਨਾਲ ਸ਼ਬਦ ਗੁਰੂ ਦੀ ਜਿਹੜੀ ਧੁੰਨ ਹੈ ਜਪਦਾ ਉਸ ਧੁੰਨ ਨਾਲ ਮੈਂ ਆਪਣੇ ਸਤਿਗੁਰੂ ਨੂੰ ਨਮਸਕਾਰ ਕਰਦਾ ਭਾਈ ਜੀ ਉੱਤਮ ਸਿੰਘ ਲਿਖਣਾ ਹੋਵੇਗਾ ਤੇ ਕੀ ਪਾਓਗੇ ਪਹਿਲਾ ਲਫ਼ਜ਼ ਊੜਾ ਪਾਓਗੇ ਉਹ ਤੇ ਉੜਤਮ ਸਿੰਘ ਬਣਜੂ ਮੰਨਣਾ ਪੈਣਾ ਪਹਿਲਾ ਲਫ਼ਜ਼ ਉਹ ਹੈ ਉੱਤਮ ਸਿੰਘ ਤਦੇ ਬਣੇਗਾ ਜੇ ਉਹ ਸਾਡੇ ਪਿੰਡ ਦਾ ਸੂਬੇਦਾਰ ਸੀ ਉੱਤਮ ਸਿੰਘ ਉਹ ਲਫ਼ਜ਼ ਪਾਉਂਦਾ ਊੜੇ ਦਾ ਐਡਾ ਵੱਡਾ ਮੂੰਹ ਖੋਲਦਾ ਸੀ ਉਹ ਪਾਉਣ ਲੱਗਾ ਸਾਹਿਬ ਦਾ ਹੱਥ ਭਰ ਦਿੰਦਾ ਸੀ ਉਹ ਸਾਹਿਬ ਨੇ ਫੜਿਆ ਹੁੰਦਾ ਸੀ ਤਨਖਾਹ ਦੇਣੀ ਹੁੰਦੀ ਸੀ ਉਹਨੇ ਉੱਤਮ ਸਿੰਘ ਲਿਖਣਾ ਉਹ ਉਤਲਾ ਐਡਾ ਕਰਨਾ ਕਲਮ ਉਹਦੇ ਸਾਹਿਬ ਦੇ ਹੱਥ ਤੱਕ ਜਾ ਰੰਗਣੀ ਉਹ ਕਹਿੰਦੇ ਉਹ ਉੱਤਮ ਸਿੰਘ ਤੂੰ ਸਾਹਿਬ ਦਾ ਹੱਥ ਵੀ ਭਰ ਸਿੱਟਿਆ ਨਾਲ ਹੀ ਐਡਾ ਵੱਡਾ ਤੇਰਾ ਇਹ ਪਹਿਲਾ ਲਫ਼ਜ਼ ਹੈ ਸੋ ਊੜਾ ਲਫ਼ਜ਼ ਪਹਿਲਾ ਨਹੀਂ ਹੈ ਉਹ ਹੈ ਕਿਉਂਕਿ ਉੱਤਮ ਸਿੰਘ ਬਣੇਗਾ ਹੀ ਉਹਦੇ ਨਾਲ ਨਹੀਂ ਤੇ ਉੜਤਮ ਸਿੰਘ ਬਣ ਜਾਓ ਇੱਥੇ ਮਹਾਰਾਜ ਨਾਲ ਜਿਹੜਾ ਲਿਖਿਆ ਲਫ਼ਜ਼ ਉਹ ਇਸੇ ਕਰਕੇ ਲਿਆ ਓ ਅੰਗ ਸਾਧ ਸਤਿਗੁਰ ਨਮਸਕਾਰ ਅੰਗ ਓ ਅੰਗ ਸਾਧ ਸਤਿਗੁਰ ਨਮਸਕਾਰ ਅੰਗ ਆਦਮਾ ਦੇ ਅੰਤ ਅੰਤ ਸੁਨ ਆਪੇ ਸੁਖ ਆਸਨ ਆਪੇ ਸੁਨ ਆਪੇ ਸੁਖ ਆਸਨ ਆਪੇ ਸੁਨਤ ਆਪ ਹੀ ਜਾਸਨ ਆਪੇ ਸੁਨਤ ਆਪ ਹੀ ਜਾਸਨ ਆਪਣੇ ਆਪ ਆਪੇ ਉਪਾਇਓ ਲੀਲਾ ਅੰਗ ਸਾਧ ਨਮਸਕਾਰ ਅੰਗ ਉਹ ਵੀ ਪਾਤਾ ਨਾਲ ਜਿਹੜਾ ਐੜਾ ਕਹਿੰਦੇ ਆ ਉਹ ਵੀ ਪਾਤਾ ਪਰ ਲਫ਼ਜ਼ ਤਲਫ਼ਜ਼ ਉਹ ਰੱਖਿਆ ਉਹ ਅੰਗ ਵਾਵਲ ਦੀ ਰਹੇ ਨੇ ਹੁਣ ਦੇਖੋ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ ਜੇ ਹਕਾਲੇ ਘਾਲਣਾ ਤੇ ਵੇਹੋ ਨਾ ਉਪਜ ਹੁਣ ਇੱਥੇ ਵੀ ਓਮੀ ਲਫ਼ਜ਼ ਹੈ ਪਿਛਲੇ ਹਿੰਦੂ ਕੀ ਪਿਛਲੇ ਸਾਰੇ ਹੀ ਜਿਹੜਾ ਵੱਡਾ ਮੰਤਰ ਸੀ ਉਹ ਸੀ ਓਮ ਓਮ ਨਮਨ ਸ਼ਵਾ ਓਮ ਤੇ ਰੱਬ ਦਾ ਲਫ਼ਜ਼ ਸੀ ਨਾਲ ਸ਼ਿਵ ਨੂੰ ਗੱਢ ਲਿਆ ਨਾਲ ਓਮ ਨਮਨ ਸ਼ਵਾ ਵੀ ਮੈਂ ਨਮੋ ਓਮ ਦੇ ਨਾਲ ਮੈਂ ਸ਼ਿਵ ਨੂੰ ਨਮਸਤੇ ਕਰਦਾ ਏਦਾਂ ਹਰ ਹਰ ਲਫ਼ਜ਼ ਰੱਬ ਦਾ ਸੀ ਇਨ੍ਹਾਂ ਨੇ ਘੜ ਲਿਆ ਹਰ ਹਰ ਮਹਾਂਦੇਵ ਸਾਡੇ ਸ਼ਬਦ ਹੈ ਹਰ ਹਰ ਰੱਬ ਲਈ ਇਸ ਤਰ੍ਹਾਂ ਹਿੰਦੂ ਮਤ ਚ ਨਹੀਂ ਪੈਣਾ ਉਥੇ ਓਮ ਦਾ ਮਤਲਬ ਹੈ ਪੜਿਆ ਹੋਵੇ ਗੁਨਾਹਗਾਰ ਤੂੰ ਇੰਨੀ ਬਾਣੀ ਪੜ ਰਿਹਾ ਇੰਨਾ ਤੂੰ ਪਾਠ ਕਰ ਰਿਹਾ ਤੂੰ ਫਿਰ ਵੀ ਗੁਨਾਹ ਕਰੀ ਜਾਂਦਾ ਇੱਕ ਵਾਰੀ ਤੂੰ ਨਾਮ ਜਪ ਕੇ ਤੇ ਦੇਖ ਲੈ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਇੱਥੇ ਸਾਧ ਨਹੀਂ ਹੈ ਵੀ ਅਨਪੜ ਸਾਧ ਸਾਧ ਦੇ ਧੱਦੇ ਨੂੰ ਔਂਕੜ ਹੈ ਕਦੀ ਦਰਸ਼ਨ ਕਰਕੇ ਦੇਖਿਓ ਸਾਧ ਦਾ ਕੀ ਮਤਲਬ ਹੈ ਸਾਧਨਾ ਕਰਨੀ ਕਈ ਵਾਰੀ ਔਂਕੜ ਫੁੱਲ ਸਟਾਪ ਦਾ ਕੰਮ ਦਿੰਦਾ ਹੈ ਕਈ ਵਾਰੀ ਔਂਕੜ ਹਾਈਲਾਈਟਿੰਗ ਦਾ ਕੰਮ ਦਿੰਦਾ ਹੈ ਕਈ ਵਾਰੀ ਔਂਕੜ ਸਟ੍ਰੈਸ ਦੇਣ ਦਾ ਕੰਮ ਦਿੰਦਾ ਹੈ ਕਈ ਵਾਰੀ ਔਂਕੜ ਟਿਪੀਕਲ ਚੀਜ਼ ਵੀ ਇਹ ਚੀਜ਼ ਹੈ ਇਸ਼ਨਾਨ ਦੇ ਥੱਲੇ ਵੀ ਇਹ ਟਿਪੀਕਲ ਇਸ਼ਨਾਨ ਹੈ ਸਾਡਾ ਇਸ ਕਰਕੇ ਔਂਕੜ ਦੇ ਕਈ ਮਤਲਬ ਹੈ ਇੱਥੇ ਔਂਕੜ ਫੁੱਲ ਸਟਾਪ ਦਾ ਕੰਮ ਦੇ ਰਿਹਾ ਕਿਉਂ ਉੱਥੇ ਤੋੜ ਕੇ ਗਾਂ ਅਗਲਾ ਨਾ ਮਾਰੀਏ ਅਲਹਿਦਾ ਹੈ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਇੱਕ ਵਾਰੀ ਤੂੰ ਧੁਨ ਦੇ ਨਾਲ ਨਾਮ ਜਪ ਕੇ ਆਪਣੀ ਧੁਨ ਦੇ ਵਿੱਚ ਸੁਰਤ ਰੱਖ ਕੇ ਤੂੰ ਜਾਪ ਕਰਕੇ ਦੇਖ ਫਿਰ ਤੈਥੋਂ ਗੁਨਾਹ ਨਹੀਂ ਹੋ ਗਿਆ ਕਿਉਂ ਪੜਿਆ ਹੋਵੇ ਗੁਨਾਹਗਾਰ ਜਿੰਨਾ ਪੜੇਗਾ ਉਨਾ ਹੋਰ ਗੁਨਾਹ ਕਰੇਗਾ ਕਿਉਂਕਿ ਜਾਪ ਨਾ ਸਭ ਕੁਛ ਹੋਣਾ ਪੜ੍ਹਨਾ ਕੁਛ ਨਹੀਂ ਹੋਣਾ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ ਤੂੰ ਅੱਗੇ ਜਾ ਕੇ ਨਹੀਂ ਮਾਰਿਆ ਜਾਏਗਾ ਇੱਥੇ ਸਟਾਪ ਦੇਣਾ ਪੈਣਾ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ ਜਿਹਾ ਕਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦ ਦਰਗੇ ਗਏ ਹਾਰੀਏ ਪੜਿਆ ਦੋ ਆ ਗਈਆਂ ਸ਼੍ਰੇਣੀਆਂ ਇੱਕ ਪੜ੍ਹਨ ਵਾਲੀ ਇੱਕ ਨਾਮ ਜਪਣ ਵਾਲੀ ਪੜਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ ਮੋਹੇ ਚੱਲੇ ਸੋ ਅੱਗੇ ਮਾਰੀਏ ਜਿਹੜੇ ਅਟੈਚਮੈਂਟ ਚ ਰਹਿਣਗੇ ਮੋਹ ਮੈਨੇ ਅਟੈਚਮੈਂਟ ਜਿਹੜੇ ਇੱਥੇ ਅਟੈਚ ਰਹਿਣਗੇ ਸਾਰੇ ਉਹ ਅੱਗੇ ਮਾਰੇ ਜਾਣਗੇ ਸੋ ਮਹਾਰਾਜ ਨੇ ਕਿਹਾ ਭਾਈ ਪੜਿਆ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਨਾਨਕ ਲੇਖੇ ਇੱਕ ਗੱਲ ਉਹ ਜਿਹੜੀ ਇੱਕ ਗੱਲ ਹੈ ਉਹ ਹੈ ਸਾਧਨਾ ਕਰਨੀ ਧੁਨ ਦੇ ਨਾਲ ਉਹ ਹੀ ਮਹਾਰਾਜ ਇੱਥੇ ਸਾਰਾ ਕਹਿ ਰਹੇ ਨੇ ਵੀ ਓਂਗ ਸਾਧ ਨਮਸਕਾਰ ਵੀ ਮੈਂ ਧੁਨ ਦੇ ਨਾਲ ਸ਼ਬਦ ਗੁਰੂ ਸੁਰਤ ਧੁਨ ਚੇਲਾ ਨਾਮ ਜਪ ਜਪ ਕੇ ਮੈਂ ਉਹਦੇ ਨਾਲ ਕਰਦਾ ਹਾਂ ਤੇ ਇਸ ਕਰਕੇ ਬਾਕੀ ਇਹ ਜਿਹੜਾ ਹੈ ਇਹ ਇਹਨੂੰ ਕਿਹਾ ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਏ ਹਰ ਥਾਂ ਜਿਹੜਾ ਉਹ ਲਫ਼ਜ਼ ਹੈ ਵਾਵਲਸ ਦਾ ਕੰਮ ਕਰੂ ਐੜਾ ਲਫ਼ਜ਼ ਹੈ ਵਾਵਲਸ ਦਾ ਕੰਮ ਕਰੂ ਈ ਲਫ਼ਜ਼ ਹੈ ਜ਼ੇਰ ਦਾ ਕੰਮ ਕਰੂ ਇਸ ਕਰਕੇ ਸਾਡੇ ਪਹਿਲੇ ਤਿੰਨੇ ਲਫ਼ਜ਼ ਓ ਆ ਈ ਹੈ ਔਰ ਇਥੋਂ ਬਾਅਦ ਅਗਲਾ ਲਫ਼ਜ਼ ਸੱਸਾ ਸ਼ੁਰੂ ਹੁੰਦਾ ਕਿਉਂਕਿ ਸਾਰੀਆਂ ਹੀ 35 ਅੱਖਰੀਆਂ ਪੱਟੀਆਂ ਚ ਜਾਂ ਸਾਰੀ 52 ਅੱਖਰੀਆਂ ਚ ਜਿਹੜਾ ਸੱਸਾ ਲਫ਼ਜ਼ ਹੈ ਐਨ ਇਹਦੀ ਸਪੈਲਿੰਗ ਲਫ਼ਜ਼ਾਂ ਚ ਲਿਖ ਦਿੱਤੇ ਡਬਲ ਸੱਸਾ ਤੇ ਅੱਗੇ ਕੰਨਾ ਸੱਸਾ ਇਸ ਕਰਕੇ ਜਿਹੜਾ ਸੱਸਾ ਲਫ਼ਜ਼ ਐਨ ਕਲੀਅਰ ਕਰ ਦੇਣਾ ਪਹਿਲਿਆਂ ਨਾ ਕਰਨਾ ਸਾਰਾ ਕੁਛ ਇਹ ਮਤਲਬ ਹੈ ਪਹਿਲਾ ਲਫ਼ਜ਼ ਸੱਸਾ ਸਾਡਾ ਪਹਿਲਾ ਲਫ਼ਜ਼ ਸੱਸਾ ਕਿਉਂ ਹੈ ਕਿਉਂਕਿ ਸੱਸਾ ਹੀ ਸ਼ਬਦ ਦਾ ਪਹਿਲਾ ਸਾਊਂਡ ਦਾ ਲਫ਼ਜ਼ ਹੈ ਉਹ ਕਿਸ ਤਰ੍ਹਾਂ ਸਰਗਮ ਸ਼ੁਰੂ ਹੁੰਦੀ ਹੀ ਸਾਰੇ ਗਾਮਾ ਭਾਵ ਤੋਂ ਜਿਹੜੀ ਸਰਗਮ ਹੈ ਉਹ ਧੁਨ ਨਾ ਬਲੌਂਗ ਕਰਦੀ ਹੈ ਸਾਰੇ ਗਾਮਾ ਪਾ ਦਾ ਨੀ ਸਾ ਜਿਹੜਾ ਸੱਸਾ ਲਫ਼ਜ਼ ਹੈ ਉਹਦਾ ਪਹਿਲਾ ਲਫ਼ਜ਼ ਹੈ ਸਾ ਇਹ ਸਾ ਸਭ ਤੋਂ ਪਹਿਲੀ ਆਵਾਜ਼ ਹੈ ਜਿਹੜੀ ਕਿ ਸੱਪ ਸਿਰਕਣ ਲੱਗੇ ਦਿੰਦਾ ਹੈ ਇਹ ਦੁਨੀਆਂ ਭਰ ਦੀਆਂ ਮੈਂ ਸਾਊਂਡ ਦੇ ਹਾਂ ਉਥੇ ਅਮਰੀਕਾ ਚ ਮੈਂ ਸਟੱਡੀ ਕੀਤੀਆਂ ਉਨ੍ਹਾਂ ਨੇ ਵੀ ਇਹ ਆਵਾਜ਼ਾਂ ਮੰਨੀਆਂ ਨੇ ਕਿ ਸਭ ਤੋਂ ਪਹਿਲੀ ਕੁਦਰਤੀ ਆਵਾਜ਼ ਜਿਹੜੀ ਹੈ ਉਹ ਸੱਪ ਦੇ ਰੀਂਗਣ ਦੀ ਆਵਾਜ਼ ਜਿਹੜੀ ਆਉਂਦੀ ਹੈ ਉਹ ਸਾ ਸਾ ਕਰਕੇ ਜਾਂਦਾ ਹੈ ਇਸੇ ਕਰਕੇ ਇਹਨੂੰ ਸੱਪ ਕਿਹਾ ਸੱਸਾ ਸੱਸਾ ਜਿਹੜੀ ਪਹਿਲੀ ਸਾਊਂਡ ਹੈ ਕੁਦਰਤੀ ਉਹ ਸੱਪ ਦੇ ਰੀਂਗਣ ਨਾਲ ਨਿਕਲਦੀ ਉਹਨੂੰ ਸਾ ਔਰ ਸਾਡੀ ਸਰਗਮ ਜਿਹੜੀ ਸਾਰੇ ਗਾਮਾ ਪਾ ਸਾਰਾ ਬੇਸ ਹੈ ਸਾਰੇ ਗਾਉਣ ਵਜਾਉਣ ਦਾ ਔਰ ਵੇਦ ਹੀ ਇੱਕ ਵੇਦ ਹੀ ਸਾਰਾ ਗਾਉਣ ਦੇ ਉੱਤੇ ਹੈ ਇਸ ਗਿਆਨ ਦੇ ਉੱਤੇ ਉਹਦਾ ਪਹਿਲਾ ਲਫ਼ਜ਼ ਹੀ ਸਾ ਹੈ ਇਸ ਕਰਕੇ ਪਹਿਲਾ ਲਫ਼ਜ਼ ਸਾਡੇ ਬੋਲੀ ਦਾ ਸਾ ਹੈ ਓ ਆ ਈ ਸਾ ਬਾਕੀ ਹਾ ਹਾ ਫਿਰ ਡਬਲ ਲਫ਼ਜ਼ ਚੱਲਣਗੇ ਕੱਕਾ ਬੱਚਾ ਕਾਕਾ ਪਹਿਲਾਂ ਕਹਿਣਾ ਸਿੱਖਦਾ ਹੈ ਤੇ ਉਹ ਕੱਕਾ ਹੀ ਕਹੇਗਾ ਸਾਡਾ ਲਫ਼ਜ਼ ਹੀ ਸਾਰੇ ਇਹ ਡਬਲ ਆਵਾਜ਼ ਦੇ ਕਿਤੇ ਲਫ਼ਜ਼ ਹੈ ਨਹੀਂ ਬਾਕੀ ਬੋਲੀਆਂ ਚ ਤੁਸੀਂ ਸਾਰੇ ਦੇਖ ਲਓ ਭਈ ਇਹ ਜਿਹੜੀਆਂ ਵਾਵਲਜ਼ ਨੇ ਉਹ ਵੀ ਬਦਲ ਜਾਂਦੇ ਨੇ ਸਾਡੇ ਪਿੰਡ ਇੱਕ ਮਾਸਟਰ ਸੀ ਚੌਥੀ ਨੂੰ ਪੜ੍ਹਾ ਰਿਹਾ, ਮੁੰਡੇ ਸਾਰੇ ਛਾਵੇਂ ਪੜ੍ਹ ਰਹੇ ਤੇ ਉਧਰੋਂ ਉਦਣ ਇੰਸਪੈਕਸ਼ਨ ਸੀ, ਉਹ ਬਾਬੂ ਵੀ ਆਉਣਾ ਸੀ ਘੋੜੀ ਤੇ ਚੜ ਕੇ ਆਇਆ, ਉਹਨੇ ਇੰਸਪੈਕਸ਼ਨ ਕਰਨੀ ਸੀ ਤੇ ਅੱਗੇ ਮੁੰਡੇ ਟਾਹਲੀ ਦੀ ਛਾਵੇਂ ਬੈਠੇ ਤੇ ਉਹਨਾਂ ਨੂੰ ਉਹ ਮਾਸਟਰ ਪੜ੍ਹਾ ਰਿਹਾ, ਬੋਲੋ GIRL 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 GIRL। ਉਹ ਕਹਿਣ ਉਹ ਜਦੋਂ ਲਾਗੇ ਜਾ ਗਿਆ ਉਹਨੇ ਕਿਹਾ ਹੋਰ ਜਰਾ ਉੱਚੀ, ਉਹ ਮੁੰਡੇ ਹੋਰ GIRL 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 GIRL। ਉਹ ਇੰਸਪੈਕਟਰ ਪਹਿਲਾਂ ਉਹਦੇ ਅਲੀ ਗਿਆ ਮੁਨਸ਼ੀ, ਕਹਿੰਦਾ ਮੁਨਸ਼ੀ ਜੀ GIRL ਗਰਲ ਹੁੰਦੀ ਹੈ ਕਿ ਗਿਰਲ ਹੁੰਦੀ ਹੈ? ਕਹਿੰਦਾ ਜੀ 30 ਰੁਪਏ ਚ ਗਿਰਲ ਹੀ ਮਿਲਣੀ ਹੈ, ਹੁਣ ਮੈਨੂੰ 30 ਰੁਪਏ ਦਿੰਦੇ ਹੋ, ਜਦਾ ਵਧਾਓ ਤਾਂ ਮੈਂ ਇਹਨਾਂ ਨੂੰ ਗਰਲ ਵੀ ਸਿਖਾ। ਸੋ ਐਸੀਆਂ ਐਸੀਆਂ ਕੁੱਤੀਆਂ ਬੋਲੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਵੀ ਇਹ ਗਰਲ ਹੈ ਕਿ ਗਿਰਲ ਹੈ। ਇਹ ਸਿਰਫ ਤਾਂ ਮੈਂ ਤੁਹਾਨੂੰ ਦੱਸ ਰਿਹਾ ਹੈ ਕਿ ਹੱਡਬੀਤੀ ਚੀਜ਼ ਜਾਓ। ਸਾਡੀ ਪੰਜਾਬੀ ਲਫ਼ਜ਼ ਦੇ ਵਿਚ ਐਸੇ ਲਫ਼ਜ਼ ਹੈ ਭਾਈ ਸਾਹਿਬ ਜੀ ਜਿਹੜਾ ਕਿ ਮੈਂ ਖੋਜ ਕਰਕੇ ਕੱਢੇ ਹੈ। ਸਾਡਾ ਲਫ਼ਜ਼ ਇਕ ਹੋਰ ਵਿਗਾੜੇ ਆ, ਉਹ ਟੈਂਕਾ ਲਫ਼ਜ਼ ਹੈ, ਜਦਕਿ ਬਾਣੀ ਦੇ ਵਿਚ ਉਹ ਲਫ਼ਜ਼ ਟੱਟਾ ਹੈ। ਸਾਡੇ ਸਾਰੇ ਲਫ਼ਜ਼ ਚੱਲਦੇ ਤੱਤਾ ਤੱਤਾ ਥੱਥਾ, ਦੱਦਾ ਤੱਦਾ ਨੰਨਾ, ਚਿੱਚਾ ਚਿੱਛਾ ਜਿੱਜਾ, ਇਹਨਾਂ ਨਾਲ ਟੈਂਕਾ ਉਹ ਜੀ ਏ ਸੋਸਾਇਟੀ ਚ ਉਹ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਉਹ ਲਫ਼ਜ਼ ਲਿਖ ਸਕਦੇ, ਤੁਸੀਂ ਡਰਦੇ ਕਿਉਂ? ਟੱਟਾ ਠੱਠਾ ਡੱਡਾ ਢੱਡਾ, ਇਸੇ ਤਰ੍ਹਾਂ ਸਾਡੀ ਬਾਣੀ ਚ ਲਫ਼ਜ਼ ਹੈ। ਇੱਕ ਲਫ਼ਜ਼ ਹੋਰ ਹੀ ਵਿਗਾੜਿਆ, ਇਹ ਮਨਮਤ ਨਹੀਂ ਤੇ ਕੀ ਹੈ? ਆ ਬਾਕੀ ਮੈਂ ਤੁਹਾਨੂੰ ਊੜਾ ਐੜਾ ਈੜੀ ਜਿੱਥੋਂ ਖਲਾਰ ਪਿਆ ਏਕ ਅਹੰਕਾਰ ਲਿਖ ਦਿਖਾ ਲਿਆ, ਊੜਾ ਓਂਕਾਰ ਪਾਸ ਬਹਾ ਲਿਆ, ਉਹਦੀ ਨਕਲ ਕਰਕੇ ਸਾਰੇ ਊੜਾ ਐੜਾ ਈੜੀ ਉਹਦੀ ਜ਼ਬਾਨ ਚੋਂ ਨਿਕਲ ਹੀ ਨਹੀਂ ਸਕਦੇ ਬੱਚੇ ਨੂੰ। ਜੇ ਪੜ੍ਹਾਓ ਤੁਸੀਂ ਓ ਆਈ ਸੱਸਾ ਹਾਹਾ ਕੱਕਾ ਖੱਖਾ ਗੱਗਾ, ਬੜੇ ਸੋਹਣੇ ਲਫ਼ਜ਼ ਲਿਖੇ ਆ ਸਾਰੇ। ਹੁਣ ਇੱਕ ਲਫ਼ਜ਼ ਐਸਾ ਹੈ ਜਿਹੜਾ ਕਿ ਕਿਸੇ ਦੂਸਰੀ ਬੋਲੀ ਚ ਬੋਲਿਆ ਹੀ ਨਹੀਂ ਜਾ ਸਕਦਾ, ਉਹ ਹੈ ਸਾਡਾ ਨਾਣਾ। ਜਾਓ ਇਹਨਾਂ ਲੋਕਾਂ ਨੂੰ ਕਹਿ ਦੋ ਪਾਣੀ ਕਹਿ ਕੇ ਦੱਸ ਦੇਣ, ਉਹ ਬਾਣੀ ਕਹਿ ਕੇ ਦੱਸ ਦੇਣ, ਉਹ ਬਾਣੀ ਕਹਿਣਗੇ ਪਾਣੀ ਕਹਿਣਗੇ। ਉਹ ਸਾਡੇ ਪਿੰਡ ਉਹ ਹੁੰਦਾ ਨਾ ਛੰਨਾ, ਉਹ ਜਿਹੜੀ ਲੱਸੀ ਪੀਦੀ ਛੰਨਾ, ਉਹਨੂੰ ਕਹੇ ਸਾਡੇ ਪਿੰਡ ਦੇ ਜਿਹੜੇ ਚੂੜੇ ਹੁੰਦੇ ਨਾ ਉਹਨਾਂ ਨੂੰ ਸੰਨਾ ਹੀ ਕਹਿਣਗੇ, ਸੰਨਾ ਉਹਨਾਂ ਮੂੰਹ ਚ ਛੰਨਾ ਨਿਕਲੇਗਾ ਨੀ। ਪਰ ਸਾਡੀ ਬੋਲੀ ਚ ਦੋਨੋਂ ਲਫ਼ਜ਼ ਨੇ। ਸਾਡੇ ਪਿੰਡ ਤਾਈ ਕੋਲੀ ਹੁੰਦੀ ਸੀ, ਉਹ ਮਰਨੋਂ ਮਰ ਗਈ, ਪਰ ਉਹ ਸਾਡੇ ਤਾਏ ਨਾਲ ਪੂਰਬੀ ਆਣੀ ਲਿਆਂਦੀ ਸੀ ਕਿਤੇ ਉਧਰੋਂ, ਉਹ ਸਾਰੀ ਉਮਰ ਹੀ ਕਣਕ ਨੂੰ ਕਣਕ ਹੀ ਕਹਿੰਦੀ ਰਹੀ। ਇਹ ਤੁਹਾਨੂੰ ਮੈਂ ਬੋਲੀ ਦੇ ਭੇਦ ਦੱਸਦਾ, ਆਪਣੀ ਇੰਨੀ ਅਮੀਰ ਬੋਲੀ ਹੈ ਸਾਡੀ। ਉਹਨੂੰ ਅਸੀਂ ਕਹਿਣਾ ਤਾਈ ਕੋਲੀਏ ਕਹਿ ਕਣਕ, ਉਹਨੇ ਕਹਿਣਾ ਕਣਕ। ਹੁਣ ਉਹਦੀ ਜੀਨਸ ਦੇ ਵਿੱਚ ਇਹ ਚੀਜ਼ ਆ ਚੁੱਕੀ ਸੀ ਉਧਰਲੀ, ਜਾਓ ਕਿਸੇ ਉਧਰ ਨੂੰ ਕਹਿ ਕੇ ਕਹਿ ਦੋ ਨਾਣਾ ਬੁਲਾ ਕੇ ਦੱਸ ਦੇਣ। ਪਰ ਸਾਡੀ ਬੋਲੀ ਚ ਇਹ ਵੀ ਲਫ਼ਜ਼ ਹੈ, ਇਸ ਕਰਕੇ ਸਾਡੀ ਬੋਲੀ ਚ ਹੋਰ ਸ਼ਾਇਦ ਵੀ ਬਹੁਤੇ ਬਿੰਦੇ ਨਹੀਂ ਦਿੱਤੇ। ਇੱਕ ਥਾਂ ਲਿਖਿਆ ਸੱਕ ਕਰੋ ਜੇ ਦੂਸਰ ਹੋਏ, ਹੁਣ ਜਿਹਦੇ ਸੱਕ ਤੇ ਲਫ਼ਜ਼ ਕੋਈ ਨਹੀਂ, ਸ਼ੱਕ ਹੈ, ਉੱਥੇ ਸਾਨੂੰ ਬਿੰਦਾ ਆਪ ਲਾਉਣਾ ਪੈਣਾ। ਕਿਉਂਕਿ ਪੁਰਾਣੀ ਬੋਲੀ ਜਿਹੜੀ ਸੀ ਲਿਪੀ ਦੀ, ਇਹਦਾ ਜਿਹੜਾ ਕੰਨਾ ਹੁੰਦਾ ਸੀ ਨਾ ਉਹਨੂੰ ਬਿੰਦਾ ਪਾਉਂਦੇ ਸੀ। ਸਾਕਤ ਲਿਖਣਾ ਹੋਏ ਤੇ ਸੱਸੇ ਨੂੰ ਬਿੰਦਾ ਮਾੜਾ ਜਾ ਇਧਰਲੇ ਬੰਨੇ ਪਾ ਦਿੰਦੇ ਸੀ, ਪੂਰਾ ਡੰਡੀ ਵਾਂਗੂ ਇਹ ਹੁਣ ਰਿਵਾਜ ਤੁਰਿਆ। ਪੁਰਾਣੇ ਹੁਕਮਨਾਮੇ ਦੇਖੋ, ਪੁਰਾਣੀ ਬਾਣੀ ਦੇਖੋ, ਉਹ ਚ ਕੰਨਾ ਜਿਹੜਾ ਹੈ ਬਿੰਦੇ ਦਾ ਕੰਮ ਕਰਦਾ ਸੀ, ਤੇ ਹੁਣ ਕੰਨਾ ਬਣਾ ਲਿਆ ਲੇਕਿਨ ਪਹਿਲਾਂ ਬਿੰਦਾ ਹੁੰਦਾ ਸੀ। ਇਸ ਕਰਕੇ ਜੇ ਬਾਕੀ ਵੀ ਬਿੰਦੇ ਦੇਣ ਲੱਗ ਪੈਂਦੇ ਤੇ ਸਾਰੇ ਬਿੰਦੇ ਹੀ ਬਿੰਦੇ ਹੋ ਜਾਣੇ, ਤੇ ਪਾਵਾਂ ਉਥੇ ਫਿਰ ਬਿੰਦਾ ਕਿਤੇ ਨੀ। ਮਹਾਰਾਜ ਨੇ ਜਿੱਥੇ ਬਹੁਤ ਜ਼ਰੂਰੀ ਸੀ ਨਾ ਉਥੇ ਬਿੰਦੇ ਸਿਰਫ ਦੇਤੇ, ਤਾਂ ਕਿ ਬਾਕੀ ਬਿੰਦੇ ਗੁਰਸਿੱਖਾਂ ਦੇ ਵਿਵੇਕ ਬੁੱਧੀ ਦੇ ਵਿਚਾਰ ਤੋਂ ਉਨ੍ਹਾਂ ਦੀ ਜ਼ੁਬਾਨ ਤੋਂ ਆਪੇ ਉੱਠਣਗੇ। ਜਿੱਦਾਂ ਉਹ ਕਹਿੰਦੀ ਜੀ ਨਹੀਂ ਇੱਕ ਸ਼ਾਖ ਹੈ ਸਾਡੀ, ਜਥੇ ਕਈ ਐਸੇ ਕਮਲ ਦੇ ਕੁੱਜੇ ਆ, ਉਹ ਕਹਿੰਦੀ ਨਹੀਂ ਅੱਖਰ ਲਿਖੇ ਸਹੀ ਗਾਵਾਂ, ਉਹ ਪਾਵਾਂ ਨਹੀਂ ਕਹਿਣਗੇ, ਉਹ ਪਾਵਾਂ ਹੀ ਕਹਿਣਗੇ। ਉਹ ਪਹਿਲਾਂ ਇੱਕ ਮੈਂ ਕਿਹਾ ਉਹ ਇੱਕ ਥਾਂ ਆਇਆ ਵੀ ਪਹਿਲਾਂ ਖਸਮ ਤੇ ਆਏ ਕਿ ਪਿੱਛੋਂ ਦੀ ਕਰ ਇੱਦਾਂ ਦਾ ਸ਼ਬਦ ਆਉਂਦਾ, ਉਥੇ ਲਿਖਿਆ ਪਹਿਲਾ ਜਾਂ ਇਸ ਤਰ੍ਹਾਂ। ਉਹ ਮੈਂ ਕਿਹਾ ਤੁਸੀਂ ਕਹੋਗੇ ਵੀ ਪਹਿਲਾ ਖਸਮ, ਇਹਦੇ ਮਤਲਬ ਉਹਦੇ ਦੋ ਖਸਮ ਹੋ ਗਏ, ਉੱਥੇ ਤੁਹਾਨੂੰ ਕਹਿਣਾ ਕਹੂ ਵੀ ਪਹਿਲਾਂ ਖਸਮ ਤੇ ਆ ਕੇ ਫਿਰ ਪਿੱਛੋਂ ਕੋਈ ਹੋਰ ਕੰਮ ਕਰੀ। ਇਸ ਤਰ੍ਹਾਂ ਦੇ ਬਹੁਤ ਸਾਰੇ ਅਰਥਾਂ ਦੇ ਅਨਰਥ ਹੋ ਜਾਣਗੇ ਅਗਰ ਅਸੀਂ ਬਿੰਦੇ ਆਪ ਉਠਾਲਾਂਗੇ ਨਾ। ਹੁਣ ਜਿਸ ਤਰ੍ਹਾਂ ਪਾਵਾ ਤੇ ਮੰਜੀ ਦਾ ਪਾਵਾ ਹੁੰਦਾ, ਉੱਥੇ ਪੜ੍ਹਨਾ ਪੈਣਾ ਪਾਵਾਂ। ਇਹ ਸੁਰਤੀ ਬਿਰਤੀ ਦੀਆਂ ਗੱਲਾਂ, ਇਹ ਮਹਾਰਾਜ ਨੇ ਇੰਨੇ ਬਿੰਦੇ ਦੇ ਦਿੰਦੇ ਤੇ ਸਾਰੇ ਬਿੰਦੇ ਹੀ ਬਿੰਦੇ ਹੋ ਜਾਂਦੇ। ਇਸ ਕਰਕੇ ਬਿੰਦੇ ਸੰਕੋਚ ਕੀਤੀ ਹੈ, ਕਿਤੇ ਬਿੰਦਾ ਦੇਤਾ ਨਿਸ਼ਾਨੀ ਦੇ ਤੌਰ ਤੇ। ਔਰ ਬਾਕੀ ਸ਼ੱਕਦ ਹੈ ਥੱਲੇ ਸਾਨੂੰ ਬਿੰਦਾ ਲਾਉਣਾ ਪੈਣਾ। ਇੱਕ ਹੋਰ ਵਾਲੀ ਵੱਡੀ ਚੀਜ਼ ਹੈ ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਉਂ ਪੁੱਤਰ ਆਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕੇ ਆਲੀ ਮਾਤਾ ਖੀ ਵੀ ਨੇਕ ਜਾਨ ਹੈ ਹੁਣ ਜਾਣਦੇ ਲਫ਼ਜ਼ ਆਦਮੀ ਲਈ ਹੁੰਦਾ ਇਹ ਪਰਛੀਆਂ ਦਾ ਲਫ਼ਜ਼ ਆ ਉਹਦੇ ਥੱਲੇ ਬਿੰਦਾ ਲਾਉਣਾ ਪੈਣਾ ਜਾਨ ਜਾਨ ਕਹਿੰਦੇ ਔਰਤ ਨੂੰ ਪਰਛੀਆਂ ਦੇ ਲਫ਼ਜ਼ ਨੂੰ ਜਾਨ ਔਰਤ ਮਾਤਾ ਖੀ ਵੀ ਨੇਕ ਜਾਨ ਇਸ ਕਰਕੇ ਉਥੇ ਲਾਉਣਾ ਪੈਣਾ ਹੁਣ ਇਕ ਹੋਰ ਹੈ ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤਗੀਰੀ ਨਾ ਹੈ ਹੁਣ ਸ਼ਹਿਰ ਮੇਲਾ ਜੇ ਸ਼ਹਿਰ ਮੇਲਾ ਪੜ੍ਹ ਲਈਏ ਸ਼ਹਿਰ ਮੇਲਾ ਉਹ ਸ਼ਹਿਰ ਪੜ੍ਹਨਾ ਪੈਣਾ ਕਿਉਂਕਿ ਸ਼ਹਿਰ ਮੈਨੇ ਜਾਦੂ ਇਹ ਜੋ ਦੁਨੀਆਂ ਜਾਦੂ ਦਾ ਮੇਲਾ ਹੈ ਕਹਿਵੇਂ ਇਹ ਜੋ ਦੁਨੀਆਂ ਸ਼ਹਿਰ ਮੇਲਾ ਪੜ੍ਹਨਾ ਪੈਣਾ ਸ਼ਹਿਰ ਪੰਜਾਬੀ ਦਾ ਇੱਕ ਤਾਂ ਹੋਰ ਹੈ ਹੁਣ ਇਹ ਸਾਰੇ ਲਫ਼ਜ਼ ਹੈਰਾਨਗੀ ਦੀ ਗੱਲ ਹੈ ਸਾਰੇ ਭਗਤਾਂ ਦੀ ਬਾਣੀ ਗੁਰਮੁਖੀ ਲਿਪੀ ਚ ਇਹ ਕੀ ਮਹਾਰਾਜ ਨੇ ਆਪ ਹੀ ਲਿਖ ਲਈ ਇਹ ਤੇ ਕਈ ਇਹ ਮਹਾਂਪੁਰਖਾਂ ਦੇ ਜਾਂ ਬ੍ਰਹਮ ਗਿਆਨੀਆਂ ਦੇ ਕੰਮ ਨਹੀਂ ਹੈ ਵੀ ਤੁਸੀਂ ਦੂਸਰੇ ਦੀ ਲਿਪੀ ਦੀ ਬਾਣੀ ਹੋਵੇ ਤੇ ਤੁਸੀਂ ਆਪਣੀ ਲਿਪੀ ਤੇ ਚੜਾ ਕੇ ਤੇ ਕਹਿ ਦੋ ਭਗਤਾਂ ਦੀ ਬਾਣੀ ਇਸ ਤੇ ਅਸੀਂ ਕੱਲ ਆਵਾਂਗੇ ਵੀ ਇਹ ਲਿਪੀ ਕਦੋਂ ਆਈ ਉਹਨਾਂ ਭਗਤਾਂ ਨੂੰ ਉਹਨਾਂ ਨਾਲ ਭਗਤਾਂ ਦੇ ਵਿਚ ਉਹ ਜਿਹੜੇ ਜੇ ਕਬੀਰ ਜੀ ਹੋਇਆ ਭਗਤ ਬਨਾਰਸ ਦਾ ਰਹਿਣ ਵਾਲਾ ਉਹਦੇ ਵਿਚ ਬਾਣਾਂ ਦੀ ਢੇਮ ਕਿੱਥੋਂ ਆ ਗਈ ਢੇਮ ਉਹਦੇ ਭਜਨ ਦੇ ਵਿਚੋਂ ਢੇਮ ਕਿੱਦਾਂ ਆ ਗਈ ਢੀਮ ਤੇ ਬਾਣ ਦਾ ਲਫ਼ਜ਼ ਫੇਰ ਬਾਬੇ ਨਾਨਕ ਦਾ ਲਫ਼ਜ਼ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਤਮਾਰ ਕੇ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ ਕਾਣ ਮੰਜੀ ਦੀ ਪੈ ਜਾਂਦੀ ਹੈ ਕਾਣ ਉਹ ਕਾਣ ਵਿਚ ਕਾਣ ਨਾ ਰੱਖੀ ਤੂੰ ਤੇ ਕਬੀਰ ਸਾਹਿਬ ਦੇ ਸ਼ਬਦ ਚ ਕਾਣ ਕਿੱਥੋਂ ਆ ਗਿਆ ਹਮ ਕਾਹੂ ਕਿ ਕਾਣ ਨਾ ਰੱਖਦੇ ਆਪਣੇ ਗੁਰਪ੍ਰਸਾਦੇ ਫੇਰ ਇਹਨਾਂ ਦੀ ਭਗਤਾਂ ਦੇ ਸ਼ਬਦਾਂ ਦੇ ਵਿਚ ਨਾਮਦੇਵ ਉਧਰ ਦੀ ਬੋਲੀ ਦਾ ਬੋਲਣ ਵਾਲਾ ਤੇ ਉਹ ਦਰਿਆ ਦੇ ਡੁੱਬਦਾ ਜਾਂਦਾ ਬੰਦਾ ਹੋਏ ਤੇ ਉੱਥੇ ਉਹਨੂੰ ਕਹੀਦਾ ਯਾਰ ਇਹਨੂੰ ਬਾਂਹ ਦਿਓ ਕਿਤੇ ਤਰਾ ਲਓ ਉਹ ਕਿਉਂ ਲਿਖ ਗਿਆ ਬਾਂਹ ਦੇ ਬੀਠਲਾ ਇਹ ਇਹੋ ਜਿਹੇ ਲਫ਼ਜ਼ ਕਿਉਂ ਆਏ ਇਹ ਲਫ਼ਜ਼ ਇਸੇ ਤਰ੍ਹਾਂ ਆਏ ਹੈ ਵੀ ਇਹ ਸਾਰੇ ਹੀ ਗੁਰੂ ਨਾਨਕ ਦੇ ਸਿੱਖ ਨੇ ਔਰ ਗੁਰੂ ਨਾਨਕ ਉਸ ਤੁਰ ਦਰਗਾਹ ਚ ਬੈਠਾ ਉਹ ਹੁਣ ਵੀ ਜੀਂਦਾ ਪੁਰਖ ਹੈ ਇਹ ਵੀ ਜਿਹੜੇ ਭਗਤ ਹੈ ਪਿਛਲੇ ਇਹ ਕਰਮਖੰਡ ਦੇ ਵਾਸੀ ਨੇ ਬੇਗਮਪੁਰਾ ਸ਼ਹਿਰ ਕੋ ਨਾਉ ਵੀ ਉੱਥੇ ਮਾਉਣਾ ਜਾਣਾ ਰਹਿਣ ਸਾਰੇ ਉੱਥੇ ਦੇ ਭਗਤ ਨੇ ਔਰ ਉਹਨਾਂ ਨਾਲ ਗੁਰੂ ਨਾਨਕ ਕੋਲੋਂ ਦੀਖਿਆ ਲੈ ਕੇ ਔਰ ਜਿੱਦਾਂ ਜਿੱਦਾਂ ਸ਼ਬਦ ਗੁਰੂ ਨਾਨਕ ਦੇ ਨੇ ਬਾਣੀ ਰਹਾਓ ਕਹੋ ਦਿਹਾਹੇ ਨੂੰ ਔਂਕੜ ਫੇਰ ਪਹਿਲੀਆਂ ਰਹਾਓ ਤੂੰ ਉੱਚ ਚੋਟੀ ਦੀਆਂ ਤੁਕਾਂ ਫੇਰ ਰਹਾਓ ਆਉਣਾ ਸਾਰੇ ਹੀ ਸ਼ਬਦ ਉਸੇ ਬੰਤਰ ਦੇ ਫੇਰ ਭੀਖਣ ਮੁਸਲਮਾਨ ਉਹਦੇ ਤੇ ਭੈ ਕੇਸ ਦੁੱਧ ਬਾਣੀ ਰੂਦਾ ਕਣ ਸ਼ਬਦ ਨਾ ਉਚਰੇ ਫੇਰ ਗੁਰੂ ਕਬੀਰ ਸਾਹਿਬ ਦੇ ਸ਼ਬਦ ਚ ਸਤਿਗੁਰੂ ਆਉਣਾ ਫਰੀਦ ਦੇ ਚ ਆਉਣਾ ਏਦਾਂ ਸਾਰਿਆਂ ਇਹ ਕਿਉਂ ਆਇਆ ਹੈ ਇਸ ਕਰਕੇ ਆਇਆ ਹੈ ਵੀ ਗੁਰੂ ਨਾਨਕ ਨਾ ਆਪਣੀ ਗੁਰਮੁਖੀ ਲਿਪੀ ਪਹਿਲਾਂ ਉਹਨਾਂ ਨੂੰ ਸਿਖਾਲੀ ਕਿ ਉਹ ਬ੍ਰਹਮ ਬੇਤਾ ਉਹ ਇੱਕ ਮਿੰਟ ਸਿੱਖ ਸਕਦੇ ਜਿਹੜੇ ਵੱਡੇ ਬ੍ਰਹਮ ਬੇਤਾ ਉਹ ਲੋਕ ਔਰ ਉਹਨਾਂ ਨਾ ਉਸ ਸੰਤ ਮੰਡਲ ਤਾਹੂ ਕਾ ਨਾ ਉਹ ਹੁਣ ਵੀ ਸਾਰੇ ਜੀਂਦੇ ਨੇ ਸੰਤ ਜਨ ਔਰ ਉਹਨਾਂ ਨਾ ਫਿਰ ਇਹਨਾਂ ਨਾ ਗੁਰਮੁਖੀ ਲਿਪੀ ਕਿਉਂਕਿ ਦੁਨੀਆਂ ਚ ਸਭ ਤੋਂ ਲਾਸਟ ਆਈ ਔਰ ਮੁਕੰਮਲ ਸੀ ਉਹਨਾਂ ਨਾ ਇਸੇ ਲਿਪੀ ਦੇ ਵਿਚ ਫੇਰੇ ਸ਼ਬਦ ਆਪ ਲਿਖ ਕੇ ਗੁਰੂ ਮਹਾਰਾਜ ਨੂੰ ਭੇਂਟ ਕੀਤੇ ਇਸ ਕਰਕੇ ਸੱਚਾਈ ਪੁਰਣੀ ਨਹੀਂ ਹੈ ਕੱਲ ਨੂੰ ਹੋਰ ਇਹਨੂੰ ਰੋਸ਼ਨ ਕਰਾਂਗੇ ਅੱਜ ਅਸੀਂ ਇੰਨੀ ਕਿ ਇੱਕ ਮਿਸਾਲ ਲੈ ਕੇ ਕਿ ਪੰਜਾਬ ਅਸੈਂਬਲੀ ਦੇ ਵਿਚ ਬਹੁਤ ਭਾਰਾ ਸਵਾਲ ਉੱਠ ਪਿਆ ਜਗਤ ਨਾਰਾਇਣ ਨੇ ਉਠਾਇਆ ਕਹਿੰਦੇ ਜੀ ਪੰਜਾਬ ਮੇ ਸਭ ਮੇ ਹਿੰਦੀ ਲਾਗੂ ਹੋਣੀ ਚਾਹੀਏ ਜੇ ਨੈਸ਼ਨਲ ਲੈਂਗੁਏਜ ਆ ਪੰਜਾਬ ਮੇ ਸਭ ਕੋ ਹਿੰਦੀ ਪੜ੍ਹਨੀ ਚਾਹੀਏ ਉਹ ਸਾਰੀ ਅਸੈਂਬਲੀ ਦੇ ਵਿਚ ਗਿਆਨੀ ਕਰਤਾਰ ਸਿੰਘ ਉਹ ਫਕੀਰ ਫੱਕੜ ਬੰਦਾ ਸੀ ਉਸ ਵੇਲੇ ਉਹ ਸੀ ਅਸੈਂਬਲੀ ਚ ਬੈਠਾ ਸਾਰਿਆਂ ਨਾਲ ਗੱਲ ਪ੍ਰਤਾਪ ਸਿੰਘ ਕਹਿ ਰਹੇ ਉਹਨਾਂ ਕਹਿਤਾ ਜੀ ਜੋ ਗਿਆਨੀ ਜੀ ਕਹਿਣਗੇ ਅਸੀਂ ਮੰਨ ਲਾਂਗੇ ਉਹ ਗਿਆਨੀ ਜੀ ਉੱਠੇ ਹਮ ਹਿੰਦੀ ਪੜ੍ਹਨੇ ਕੇ ਲੀਏ ਤਿਆਰ ਹੈ ਉਹ ਸਾਰਿਆਂ ਨਾਲ ਕਹਿਤਾ ਲੈ ਗਿਆਨੀ ਜੀ ਨੇ ਬੇੜਾ ਬਿਠਾਲਤਾ ਅਸੀਂ ਤੇ ਕਿੱਥੇ ਗੱਲ ਗਏ ਸੀ ਵੀ ਅਸੀਂ ਪੰਜਾਬੀ ਲਾਗੂ ਕਰਨੀ ਹੈ ਤੇ ਪ੍ਰਤਾਪ ਸਿੰਘ ਕਹਿ ਰਹੇ ਵੀ ਚੁੱਪ ਕਰਕੇ ਬੈਠ ਗਿਆ ਸਾਰੇ ਤੇ ਉਹ ਜਗਤ ਨਾਰਾਇਣ ਨਾ ਮਾਰ ਜੀ ਖਲਬਨੀ ਮਾਤੀ ਜੀ ਹਾਂ ਜੀ ਹਿੰਦੀ ਲਾਗੂ ਉਹ ਕਹਿੰਦੇ ਜੀ ਫੇਰ ਪੁੱਛ ਲਓ ਗਿਆਨੀ ਜੀ ਨੂੰ ਕੱਲ ਨੂੰ ਮੁਕਰਨਾ ਜਾਏ ਉਹ ਗਿਆਨੀ ਜੀ ਕਹਿੰਦੇ ਤੁਸੀਂ ਜੀ ਸਾਰੇ ਪੰਜਾਬੀ ਪੰਜਾਬ ਦੇ ਵਿਚ ਹਿੰਦੀ ਪੜ੍ਹਨ ਨੂੰ ਤਿਆਰ ਹੋ ਗਿਆਨੀ ਕਰਤਾਰ ਸਿੰਘ ਕਹਿੰਦਾ ਹਾਂ ਅਸੀਂ ਤਿਆਰ ਹਾਂ ਅਸੀਂ ਜ਼ਰੂਰ ਪੜਾਂਗੇ ਉਹ ਦੂਜੀ ਵਾਰੀ ਵੀ ਪੁੱਛ ਲਿਆ ਉਹ ਫਿਰ ਗਿਆਨੀ ਜੀ ਦੇ ਪਜਾਮਾ ਖਿੱਚਣ ਹੋਰ ਕਸ਼ਹਿਰਾ ਹੁੰਦਾ ਸੀ ਪਜਾਮਾ ਤੇ ਹੁੰਦਾ ਹੀ ਨਹੀਂ ਸੀ ਉਹਨਾਂ ਦੇ ਤੇ ਉਹ ਐਸਾ ਫਕੀਰ ਬੰਦਾ ਸੀ ਉਹ ਸਾਡੇ ਪਿੰਡ ਦੇ ਉਡਮਟ ਟਾਂਡੇ ਦੇ ਲਾਗਲਾ ਸੀ ਉਹਦੇ ਘਰ ਵਾਲੇ ਕਹਿਣ ਲੱਗੇ ਯਾਰ ਇਹ ਖੁਰਲੀਆਂ ਚ ਬੈਠਾ ਰਹਿੰਦਾ ਸੀ ਇਹਨੂੰ ਛੱਡਿਆ ਸੀ ਬੇਵਕੂਫ ਕਰਕੇ ਲੋਕਾਂ ਨੇ ਇਹਨੂੰ ਮਿਨਿਸਟਰ ਬਣਾ ਲਿਆ ਉਹ ਕਰੀਮ ਆਫ ਦੀ ਸਿੱਖ ਸੀ ਮੇਰੇ ਨਾਲ ਐਫ ਸੀ ਕਾਲਜ ਲਾਹੌਰ ਪੜ੍ਹਦੇ ਰਹੇ ਉਹ ਲਾਗੇ ਬੜਾ ਲਾਇਕ ਬੰਦਾ ਸੀ ਸਿੱਖਾਂ ਦਾ ਕਰੀਮ ਔਰ ਫਕੀਰ ਕਦੀ ਕੋਈ ਕਰਪਸ਼ਨ ਨਹੀਂ ਸੀ ਉਹਦੇ ਕੋਲ ਜਦੋਂ ਬਦੀ ਬਦਲੀ ਹੋਣ ਲੱਗਦੀ ਸੀ ਉਹ ਕਹਿੰਦੇ ਗਿਆਨੀ ਜੀ ਸਮਾਂ ਆਪਣਾ ਫਲੈ ਇਹਦਾ ਦਿਓ ਐਮ ਐਲ ਏ ਹੋਸਟਲ ਦਾ ਜਿਹੜਾ ਅਸੀਂ ਚਾਰਜ ਉਹ ਕਸ਼ਹਿਰਾ ਚੱਕ ਕੇ ਮੋਢੇ ਤੇ ਰੱਖ ਕੇ ਕਹਿੰਦੇ ਲੈ ਜਾਓ ਯਾਰ, ਮੇਰਾ ਕੋਈ ਚਾਰਜ ਨਹੀਂ ਹੈ। ਇੱਕ ਕਸ਼ਹਿਰਾ ਤੇ ਇੱਕ ਤੌਲੀਆ ਹੁੰਦਾ ਸੀ ਉਹਨਾਂ ਕੋਲ। ਉਹ ਐਸਾ ਫਕੀਰ ਦੋਸਤ ਬੰਦਾ, ਉਹਨੇ ਕਿਹਾ ਜੀ ਹਮ ਪੜ੍ਹਨੇ ਕੇ ਲੀਏ ਤਿਆਰ ਹੈ। ਉਹ ਸਾਰੇ ਖਲਬਲੀ, ਕਹਿੰਦੇ ਜੀ ਤੀਜੀ ਵਾਰੀ ਫੇਰ ਪੁੱਛੋ। ਉਹ ਕਹਿੰਦਾ ਪੜ੍ਹ ਲੈ ਤੇ ਅਸੀਂ ਪੜ੍ਹ ਲਾਂਗੇ ਜਗਤ ਨਾਰਾਇਣ ਜੀ, ਪਰ ਇੱਕ ਸ਼ਰਤ ਹੈ। ਉਹ ਕਹਿੰਦੇ ਕਿਹੜੀ ਸ਼ਰਤ ਹੈ? ਕਹਿੰਦਾ ਇਹਨੂੰ ਜ਼ਰਾ ਗੁਰਮੁਖੀ ਲਿਪੀ ਚ ਲਿਖ ਦੇਣਾ, ਅਸੀਂ ਪੜ੍ਹ ਲਾਂਗੇ। ਹਿੰਦੀ ਸਾਡੀ ਅੱਗੇ ਗੁਰਮੁਖੀ ਲਿਪੀ ਚ ਬਥੇਰੀ ਲਿਖੀ ਹੈ, ਸੁਖਮਨੀ ਸਾਹਿਬ, ਸਾਰੀਆਂ ਜ਼ਬਾਨਾਂ, ਸਾਰੀ ਹਿੰਦੀ ਹਿੰਦੀ ਹੈ, ਪਰ ਲਿਖੀ ਕਾਹਦੇ ਚ ਹੈ? ਗੁਰਮੁਖੀ ਲਿਪੀ। ਇਹ ਜਿਹੜੀ ਲਿਪੀ ਸੀ ਇਹ ਮੁਕੰਮਲ ਲਿਪੀ ਹੈ, ਇਸ ਕਰਕੇ ਸਾਰਿਆਂ ਨਾਲ ਅਸੈਂਬਲੀ ਦੇ ਵਿੱਚ ਹੀ ਉਹਨਾਂ ਨੂੰ ਚੱਕ ਲਿਆ ਗਿਆਨੀ ਜੀ ਨੇ, ਤਾਂ ਵੀ ਅੱਜ ਤੂੰ ਰੱਖ। ਸਾਰੇ ਬਾਕੀ ਜਗਤ ਨਾਰਾਇਣ ਚੁੱਪ ਕਰ ਰਹੇ, ਕਹਿੰਦੇ ਅਸੀਂ, ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਉਮਰ ਬਹਾਰ ਮੇ ਰਹਾ, ਵੋ ਬਿਹਾਰੀ ਬੋਲਤੇ ਥੇ ਸਭ, ਲੇਕਿਨ ਉਹਨਾਂ ਨੇ ਸਾਰਾ ਆਪਣਾ ਜੋ ਕੁਛ ਲਿਖੀ ਬਾਣੀ ਗੁਰਮੁਖੀ ਲਿਪੀ ਮੇ ਲਿਖੀ। ਇਸ ਲਈ ਹਮ ਪੜ੍ਹਨੇ ਕੋ ਤਿਆਰ ਹੈ, ਪਰ ਅਸੀਂ ਇਹ ਲਿਖਦੇ ਹੋ ਉਹ ਇੱਥੇ ਉਲਟਾ ਰਿਵਾਜ ਤੁਰ ਪਿਆ ਭਾਈ, ਅੰਗਰੇਜ਼ੀ ਦੇ ਟਰਾਂਸਲੇਸ਼ਨ ਕੀਤੀ ਜਾ ਰਹੀ ਗੁਰੂ ਗ੍ਰੰਥ ਸਾਹਿਬ ਦੀ। ਉਹਨਾਂ ਨੂੰ ਲੋੜ ਹੈ ਤੇ ਇਸ ਬ੍ਰਹਮ ਗਿਆਨ ਜਾਣ ਕੇ ਇੱਥੇ ਪੰਜਾਬੀ ਸਿੱਖਣ, ਫੇਰ ਉਹਨਾਂ ਨੂੰ ਸਾਨੂੰ ਕੀ ਲੋੜ ਹੈ ਉਹਨਾਂ ਨੂੰ ਅੰਗਰੇਜ਼ੀ ਚ ਟਰਾਂਸਲੇਸ਼ਨ ਕਰਕੇ? ਉਹਨਾਂ ਨੂੰ ਜੇ ਅੰਗਰੇਜ਼ੀ ਚ ਦਓ ਤੇ ਗੁਰਮੁਖੀ ਲਿਪੀ ਚ ਦਓ ਅੰਗਰੇਜ਼ੀ ਲਿਖ ਕੇ। ਉਹ ਮੈਂ ਕਈ ਸਾਲਾਂ ਦੀ ਆਦਤ ਦੂਦੂ ਪਾ ਲਈ ਹੈ ਵੀ ਮੈਂ ਜਿਹੜੀ ਅੰਗਰੇਜ਼ੀ ਦਾ ਲਫ਼ਜ਼ ਵੀ ਹੋਵੇ ਨਾ ਖਾਤ ਚ, ਮੈਂ ਗੁਰਮੁਖੀ ਲਿਪੀ ਚ ਲਿਖ ਦਿੰਦਾ। ਲੇਕਿਨ ਇਹ ਹੈ ਸਾਰੀ ਚੀਜ਼, ਸਾਡੀ ਲਿਪੀ ਐਡੀ ਮਹਾਨ ਹੈ ਵੀ ਇਹਦੀਆਂ ਡਬਲ ਆਵਾਜ਼ਾਂ, ਇਹਦਾ ਜਿਹੜਾ ਕੁਦਰਤੀ ਔਰ ਸਾਰੀਆਂ ਚੀਜ਼ਾਂ, ਇਹਦਾ ਓ ਆ ਈ ਜੇ ਮੰਨ ਲਿਆ ਜਾਏ ਔਰ ਉਥੋਂ ਬਾਅਦ ਇਹ ਵਾਵਰਦ ਮੰਨੇ ਜਾਣ, ਔਰ ਉਥੋਂ ਬਾਅਦ ਸੱਸਾ ਪਹਿਲਾ ਲਫ਼ਜ਼ ਜਿੱਦਾਂ ਸਰਗਮ ਦਾ ਹੈ, ਉਥੋਂ ਬਾਅਦ ਇਹ ਜਿੰਨੇ ਵੀ ਲਫ਼ਜ਼ ਹੈ, ਔਰ ਕੋਈ ਇੰਨੀ ਅਮੀਰ ਬੋਲੀ ਨਹੀਂ ਜਿੱਡੀ ਸਾਡੀ ਗੁਰਮੁਖੀ ਲਿਪੀ ਬੋਲੀ ਹੈ, ਔਰ ਇਹ ਚ ਹਰ ਜ਼ਬਾਨ ਦਾ ਲਫ਼ਜ਼ ਹੈ। ਇਸ ਕਰਕੇ ਮਹਾਰਾਜ ਨੂੰ ਜਿਹੜੇ ਅੱਖਰ ਸੀ ਇਹ ਆਪੇ ਮਹਾਰਾਜ ਨੂੰ ਆਪ ਹੀ ਆਏ ਸੀ, ਇਸੇ ਕਰਕੇ ਮਹੱਲੇ ਪੰਜਵਾਂ ਕਹਿ ਰਿਹਾ ਲਖੀ ਨਾ ਕਰਕੇ ਮਹਾਰਾਜ ਨੇ ਕਿਹਾ ਛਤਰੀਆਂ ਤੇ ਆਪਣਾ ਧਰਮ ਛੋਟਿਆ, ਮਲੇਸ਼ ਭਾਸ਼ਾ ਗਹੀ, ਮੁਸਲਮਾਨ ਹਿੰਦੁਸਤਾਨ ਚ ਆਏ ਔਰ ਇਹ ਛਤਰੀਆਂ ਨਾਲ ਲੜਨ ਦੀ ਬਜਾਏ ਆਪਣਾ ਧਰਮ ਜਿਹੜਾ ਇਹਨਾਂ ਦਾ ਲੜਨਾ ਸੀ ਇਹ ਉਹਨਾਂ ਦੇ ਗੁਲਾਮ ਹੋ ਕੇ ਬਹਿ ਗਏ, ਔਰ ਇਹਨਾਂ ਨੇ ਉਹਨਾਂ ਦੀ ਬੋਲੀ ਵੀ ਸਿੱਖ ਲਈ ਉਰਦੂ ਸਾਰਾ। ਇੱਥੇ ਤੱਕ ਮਹਾਰਾਜ ਰਣਜੀਤ ਸਿੰਘ ਦੇ ਜ਼ਮਾਨੇ ਚ ਪੰਜਾਬੀ ਲਿਪੀ ਨਾਲ ਚੱਲੀ, ਉਹਨਾਂ ਨੇ ਉਰਦੂ ਚ ਸਾਰਾ ਕੰਮ ਚਲਾਇਆ, ਔਰ ਤਾਂ ਉੱਠਿਆ ਪਟਿਆਲੇ ਵਾਲਾ ਮਹਾਰਾਜਾ ਜਿਹਨੇ ਪਹਿਲੀ ਮਸ਼ੀਨ ਟਾਈਪ ਦੀ ਗੁਰਮੁਖੀ ਦੀ ਬਣਾਈ ਔਰ ਆਪਣੀ ਰਿਆਸਤ ਦੇ ਵਿੱਚ ਗੁਰਮੁਖੀ ਜ਼ਾਹਰ ਕੀਤੀ। ਸਾਨੂੰ ਹੋਸ਼ ਕਰਨੀ ਚਾਹੀਦੀ ਹੈ ਵੀ ਸਾਡੀ ਲਿਪੀ ਅੰਗਰੇਜ਼ੀ ਸਾਰੀਆਂ ਦੁਨੀਆਂ ਨਾਲੋਂ ਵੱਡੀ ਹੈ, ਔਰ ਇਹਦੇ ਬਾਬਤ ਹੀ ਮਹਾਰਾਜ ਲਿਖ ਰਹੇ ਨੇ, ਲੇਕਿਨ ਅਸੀਂ ਇਹਨੂੰ ਆਪ ਵਿਗਾੜ ਰਹੇ ਹਾਂ। ਊੜਾ ਐੜਾ ਈੜੀ ਜਿਹੜਾ ਬੱਚੇ ਦੇ ਮੂੰਹ ਚੋਂ ਨਹੀਂ ਨਿਕਲ ਸਕਦਾ, ਅਸੀਂ ਉਹ ਵਾਵਲਜ਼ ਨਾਲ ਵਿਗਾੜ ਕੇ ਇੱਧਰ ਰੱਖ ਕੇ ਕਦੀ ਖੋਜ ਨਹੀਂ ਕਰਦੇ ਬਾਣੀ ਦੇ ਵਿੱਚ। ਔਰ ਬਾਣੀ ਦੇ ਮਹਾਰਾਜ ਜਿਹੜਾ ਇਸ ਲਿਪੀ ਦੇ ਵਿੱਚ ਆ, ਸਾਰੇ ਗੁਰੂਆਂ ਦਾ ਗਿਆਨ, ਸਭ ਦਾ ਇਸ ਪੂਰਨ ਬ੍ਰਹਮ ਗਿਆਨ, ਉਹ ਕੀ ਹੈ?
ਪੋਥੀ ਪਰਮੇਸ਼ਰ ਦਾ।
ਹੁਣ ਇਹ ਕਿਹੜੀ ਪੋਥੀ ਜਿਹੜੀ ਆ ਟੁੱਟਵੇਂ ਲਫ਼ਜ਼ਾਂ ਚ ਲਿਖੀ ਹੈ, ਜਿਨ੍ਹਾਂ ਦੇ ਨਾਲ ਮੂਰਤਾਂ ਲਾਈਆਂ ਸੰਤਾਂ ਦੀਆਂ, ਕਿਹੜੀ ਪੋਥੀ? ਪੋਥੀ ਜਿਹੜੀ ਜੁੜਵੇਂ ਅੱਖਰਾਂ ਚ ਜਿੱਦਾਂ ਮਹਾਰਾਜ ਨੇ ਬਣਾਇਆ ਸੀ ਗੁਰੂ ਅਰਜਨ ਪਾਤਸ਼ਾਹ ਨਾਲ, ਲੜੀਦਾਰ ਸਰੂਪ ਉਹ ਹੈ ਪੋਥੀ।
ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, ਸਾਧ ਸੰਗ ਗਾਵੇ ਸਿੱਧ ਸਗਲ ਮੁਨ ਲੋਚੇ ਬਿਰਲੇ ਲਾਗੇ ਧਿਆਨ, ਸਾਧਕ ਸਿੱਧ ਸਗਲ ਮੁਨ ਲੋਚੇ ਬਿਰਲੇ ਲਾਗੇ ਧਿਆਨ, ਜਿਸੇ ਕਿਰਪਾਲ ਹੋਏ ਮੇਰਾ ਸਾਮੀ ਪੂਰਨ ਤਾਕੋ ਕਾਮ, ਜਿਸੇ ਕਿਰਪਾਲ ਹੋਏ ਮੇਰਾ ਸਾਮੀ ਪੂਰਨ ਤਾਕੋ ਕਾਮ। ਦਾ ਵਸੈ ਪੈ ਪੰਜ ਜਾਣੇ ਸਗਲ ਜਹਾਨ ਸਗਲ ਜਹਾਨ ਖਿਨ ਪਲ ਵਿਸਰ ਨਹੀਂ ਮੇਰੇ ਕਰਤੇ ਨਾਨਕ ਮੰਗੇ ਦਾਨ
ਖਿਨ ਪਲ ਵਿਸਰ ਨਹੀਂ ਮੇਰੇ ਕਰਤੇ ਨਾਨਕ
ਸਤਿਗੁਰੂ ਸੋ ਪਰਮੇਸ਼ਰ ਸੁਣਿਆ
ਜੋ
ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਜੋ ਬੋਲੇ ਪੂਰਾ ਸਤਿਗੁਰੂ
ਸੰਜਮ ਤੀਰਥ
ਸਤਿਗੁਰ ਦੀ ਮਤ ਕੀ ਹੈ? ਇਹ ਬਾਣੀ ਜੋ ਜੀ ਹੋ ਜਾਣੇ,
ਇਹ ਬਾਣੀ ਜੋ ਜੀ ਹੋ ਜਾਣੇ,
ਸਤਿਗੁਰ ਕੀ ਜਿਸ ਨੂੰ ਮਤ ਆਵੇ,
ਸਤਿਗੁਰ ਕੀ ਜਿਸ ਨੂੰ ਮਤ ਆਵੇ,
ਇਹੋ ਬਾਣੀ ਜੋ ਜੀ ਹੋ ਜਾਣੇ,
ਇਹ ਬਾਣੀ ਜੋ ਜੀ ਹੋ ਜਾਣੇ,
ਇਹੋ ਬਾਣੀ ਜੋ ਜੀ ਹੋ ਜਾਣੇ,
ਇਹ ਬਾਣੀ ਜੋ ਜੀ ਹੋ ਜਾਣੇ,
ਇਸੇ ਅੰਦਰ ਰਵੇ ਹਰ ਨਾਮਾ, ਇਸੇ ਅੰਦਰ ਰਵੇ ਹਰ ਸੰਜਮ ਕਹਿੰਦੇ ਹੈ ਰਹਿਤ ਮਰਿਆਦਾ ਨੂੰ, ਜਤ ਸੰਜਮ ਤੀਰਥ,
ਜਤ ਸੰਜਮ ਤੀਰਥ,
ਉਹਨਾਂ ਜੁਗਾਂ ਦਾ ਧਰਮ ਹੈ,
ਉਹਨਾਂ ਜੁਗਾਂ ਦਾ ਧਰਮ ਹੈ,
ਕਲ ਮੈਂ ਤੀਰਥ ਹਰ ਨਾਮਾ,
ਕਲ ਮੈਂ ਤੀਰਥ ਹਰ ਨਾਮਾ, ਕਲ ਮੈਂ ਤੀਰਥ ਹਰ ਨਾਮਾ,
ਜੁਗੇ ਜੁਗੇ ਆਪ ਆਪਣਾ ਧਰਮ ਹੈ,
ਜੁਗੇ ਜੁਗੇ ਆਪ
ਸੱਚੇ
ਸਿਓ ਪ੍ਰੀਤ ਲਾਏ ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ ਸਭੇ ਸੁਖ
ਪਾਵੇ
ਕਹਿਤ ਸੁਣਤ ਸਭੇ ਸੁਖ ਪਾਵੇ
ਸੁਣਤ ਸਭੇ ਸੁਖ ਪਾਵੇ
ਮਾਨਤ ਪਾਹੇ ਨਿਧਾਨਾ
ਮਾਨਤ ਪਾਹੇ ਨਿਧਾਨਾ ਮਾਨਤ ਪਾਹੇ ਨਿਧਾਨਾ
ਇਹੋ ਬਾਣੀ ਜੋ ਜੀ ਹੋ ਸ਼ਬਦ
ਸ਼ਬਦ
ਗੁਰਕੀ
ਸ਼ਬਦ
ਸ਼ਬਦ ਖੁੱਟ ਬਾਬਾ
ਨਾਨਕ ਸ਼ਬਦ ਖੁੱਟ ਬਾਬਾ ਨਾਨਕ
ਹਾਏ ਖਰਚ
ਧਨ ਮਾਲ
ਹਾਏ ਖਰਚ
ਧਨ ਮਾਲ
ਗੁਰਕੀ ਬਾਣੀ
ਵਿੱਚੋਂ
ਵਾਰਿਆ ਭਾਈ ਗੁਰ ਸ਼ਬਦ ਵਿੱਚੋਂ ਸਤਿਗੁਰ ਸੇਤੀ ਫਿਰ ਹੜੀ ਕਿਉਂ ਗੁਰ ਬਿਨ ਜੀ ਮਾਮਾ
ਮੈਂ ਸਤਿਗੁਰ ਸੇਤੀ ਫਿਰ ਹੜੀ ਕਿਉਂ ਗੁਰ ਬਿਨ ਜੀ ਮਾਮਾ
ਮੈਂ ਗੁਰਬਾਣੀ ਆਧਾਰ
ਲਾਗੇ ਤਿੰਨ ਹੱਥ ਚੜਿਆ
ਪਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ
ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ
ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ
ਪਾਣੀ ਗੁਰਬਾਣੀ
ਕਦੇ ਨਵਿਸ
ਇਹਨਾਂ ਬਹਿ ਦੇ
ਆਉਂਦੇ